Vâlceai, azi jumătate de ea câte data, vină să ne faci. După licina, n-am bunat, era n-am jumătate. Thank you.
ਪਰਖੀ ਕਿਸੇ ਔਖੇ ਵੇਲੇ ਹੁੰਦੀ ਹੁੰਦੀ ਪ੍ਰੇਮ ਦੀ ਭਿਕਸ਼ਾ ਕਿਸੇ ਇਹੋ ਜਿਹੇ ਸਮੇਂ ਹੁੰਦੀ ਹੈ ਜਿਵੇਂ ਆਪਣੇ ਆਪ ਵੀ ਜਿਤਨੇ ਸਕੂਲਾਂ ਕਾਲਜਾਂ ਦੇ ਸਟੂਡੈਂਟਸ ਹੁਸ਼ਿਆਰ ਹੀ ਹੁੰਦੇ ਹਨ ਪਰ ਉਹਨਾਂ ਦੀ ਹੁਸ਼ਿਆਰੀ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਕੋਈ ਸਖ਼ਤ ਸਵਾਲ ਪੈ ਜਾਣ ਪਾਉਂਦੇ ਨੇ ਉਹਨਾਂ ਨੂੰ ਹੱਲ ਕਰਨ ਤਾਂ ਉਹਨਾਂ ਦੀ ਹੁਸ਼ਿਆਰੀ ਦਾ ਇੰਟੈਲੀਜੈਂਸੀ ਦਾ ਪਤਾ ਲੱਗਦਾ ਹੈ ਇਸੀ ਤਰ੍ਹਾਂ ਹੀ ਇਹੋ ਜਿਹੇ ਸਮਿਆਂ ਦੇ ਵਿੱਚ ਹੀ ਇੱਕ ਥਾਂ ਦੀ ਗੱਲ ਸਾਰੇ ਸ਼ਹਿਰ ਦੇ ਬ੍ਰਹਮ ਗਿਆਨੀ ਸਨ ਸੁੱਖ ਵਿੱਚ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਖਾਣ ਪੀਣ ਦੇ ਵਾਸਤੇ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਪਰ ਬ੍ਰਹਮ ਗਿਆਨ ਦਾ ਪਤਾ ਲੱਗਦਾ ਜਦੋਂ ਕੋਈ ਖਾਸ ਕਸਵੱਟੀ ਲੱਗਦੀ ਹੈ ਗੁਰੂ ਨਾਨਕ ਜੀ ਇਸਦੀ ਪ੍ਰੀਖਿਆ ਉਹਨਾਂ ਦੀ ਪ੍ਰੀਖਿਆ ਵਾਸਤੇ ਉੱਥੇ ਪਹੁੰਚਦੇ ਹਨ ਬਾਹਰ ਬੈਠ ਜਾਂਦੇ ਹਨ ਮਰਦਾਨੇ ਨੂੰ ਇੱਕ ਬੁਕਸ਼ਾ ਦਿੱਤਾ ਕਹਿਣਗੇ ਸ਼ਹਿਰ ਵਿੱਚ ਚੱਕਰ ਮਾਰਿਆ ਆਵਾਜ਼ ਦਿੰਦਾ ਰਹੀ ਵੈਦ ਹਕੀਮ ਮਰਦਾਨਾ ਸਾਰੇ ਸ਼ਹਿਰ ਦੇ ਵਿੱਚ ਵੈਦ ਹਕੀਮ ਦਾ ਟੰਡੋਲਾ ਦਿੰਦਾ ਹੈ ਇੱਕ ਆਦਮੀ ਉਹਨੂੰ ਪੁੱਛਣ ਲੱਗੇ ਕਿਉਂ ਜੀ ਤੁਸੀਂ ਵੈਦ ਹੋ ਹਕੀਮ ਮਰਦਾਨਾ ਕਹਿੰਦਾ ਮੈਂ ਤਾਂ ਵੈਦ ਨਹੀਂ ਮੈਂ ਹਕੀਮ ਨਹੀਂ ਹਾਂ ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਵੈਦ ਹਕੀਮ ਤਾਂ ਬਾਹਰ ਬੈਠਾ ਕਹਿਣ ਲੱਗਾ ਇੱਥੋਂ ਦਾ ਰਾਜਾ ਬੜਾ ਧਰਮਾਤਮਾ ਹੈ ਬਹੁਤ ਅੱਛਾ ਹੈ ਪ੍ਰਜਾ ਪਾਲਕ ਹੈ ਪ੍ਰਜਾ ਦੀ ਬੜੀ ਪਾਲਣਾ ਕਰਨ ਵਾਲਾ ਪਰ ਇੱਕ ਗੱਲ ਦਾ ਬੜਾ ਦੁੱਖ ਹੈ ਉਹਦੇ ਸਰੀਰ ਨੂੰ ਕੁਸ਼ਟ ਹੋਇਆ ਹੋਇਆ ਕੋਹੜ ਦਾ ਰੋਗ ਹੈ ਬੜੇ ਇਲਾਜ ਕੀਤੇ ਬਹੁਤ ਇਲਾਜ ਕਰਵਾ ਥੱਕਾ ਕਸਰ ਤਾਂ ਛੱਡੀ ਨਹੀਂ ਪੈਸਾ ਰੁਪਿਆ ਖਰਚਣ ਦੀ ਲੇਕਿਨ ਕੋਈ ਅਸਰ ਨਹੀਂ ਕਰ ਸਕੇ ਜੇ ਤੁਹਾਡਾ ਵੈਦ ਇਸਦਾ ਇਲਾਜ ਕਰਦੇ ਬੜਾ ਉਪਕਾਰ ਹੈ ਭਾਈ ਮਰਦਾਨਾ ਕਹਿੰਦਾ ਇਹਦਾ ਉਸ ਤਾਂ ਇਹ ਜੇ ਅਨੇਕਾਂ ਕੋੜੀਆਂ ਦੇ ਇਲਾਜ ਹੋਏ ਇਹ ਕੀ ਹੈ ਚਲੋ ਅਸੀਂ ਉੱਥੇ ਮਰਦਾਨਾ ਉਹਨਾਂ ਪ੍ਰੇਮੀਆਂ ਨੂੰ ਜੋ ਕੁਛ ਉਸ ਰਾਜਾ ਦੇ ਖਾਸ ਮੁਲਾਜ਼ਮ ਸਨ ਲੈ ਆਇਆ ਗੁਰੂ ਜੀ ਨੇ ਨਮਸਕਾਰ ਕੀਤੀ ਉਸਨੇ ਵਾਰਤਾ ਛੇੜੀ ਮਹਾਰਾਜ ਇੱਥੋਂ ਦਾ ਰਾਜਾ ਬੜਾ ਧਰਮਾਤਮਾ ਨਿਆਂਕਾਰੀ ਪ੍ਰਜਾ ਪਾਲਕ ਜਿਹੋ ਜਿਹੇ ਰਾਜਿਆਂ ਵਿੱਚ ਗੁਣ ਚਾਹੀਦੇ ਪਾਏ ਜਾਂਦੇ ਹਨ ਪਰ ਇੱਕ ਦੁੱਖ ਹੈ ਉਸਦੇ ਸਰੀਰ ਨੂੰ ਕੁਸ਼ਟ ਦਾ ਰੋਗ ਹੈ ਇਸ ਕਰਕੇ ਬੜਾ ਦੁਖੀ ਹੈ ਪੂਰਾ ਪੂਰਾ ਕੰਮ ਨਹੀਂ ਕਰ ਸਕਦਾ ਜਿਹੋ ਜਿਹਾ ਕਰਨਾ ਚਾਹੀਦਾ ਹੈ ਪਰ ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬਹੁਤ ਔਖਾ ਹੈ ਇਲਾਜ ਬੜੇ ਕਰਵਾ ਸਕਿਆ ਕਸਰ ਨਹੀਂ ਰਹੀ ਆਪ ਕਿਰਪਾ ਕਰੋ ਜੇ ਉਸਦਾ ਇਹ ਰੋਗ ਹਟਾ ਦੋ ਬਸ ਵੱਡਾ ਉਪਕਾਰ ਹੈ ਕਹਿੰਦੇ ਇਹ ਤਾਂ ਮਾਮੂਲੀ ਗੱਲ ਹੈ ਉਸਦਾ ਰੂਹ ਹਟ ਜਾਣਾ ਬਹੁਤ ਮਾਮੂਲੀ ਜੀ ਗੱਲ ਹੈ ਪਰ ਇੱਕ ਥੋੜੀ ਚੀਜ਼ ਚਾਹੀਦੀ ਉਹ ਲਿਆ ਦੋ ਅਸੀਂ ਉਹਦਾ ਇਲਾਜ ਕਰਦੇ ਹਾਂ ਉਹ ਕੀ ਗੱਲ ਮਾਮੂਲੀ ਕਹਿਣ ਲੱਗੇ ਬ੍ਰਹਮ ਗਿਆਨੀ ਦਾ ਤੇਲ ਚਾਹੀਦਾ ਉਹ ਕੱਢਾਂਗੇ ਉਹਦੇ ਸਰੀਰ ਤੇ ਮਲਾਂਗੇ ਠੀਕ ਹੋ ਜਾਏਗਾ ਇਹ ਗੱਲ ਸੁਣ ਕੇ ਉਹ ਕਹਿਣ ਲੱਗਾ ਮਹਾਰਾਜ ਇਹ ਸ਼ਹਿਦ ਤਾਂ ਸਵਾਦ ਨੀ ਇੰਨੇ ਬ੍ਰਹਮ ਗਿਆਨੀ ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ ਜੀ ਅਸੀਂ ਕੋਹਲੂ ਚ ਪੀੜ ਕੇ ਤੇਲ ਕੱਢਣਾ ਰੱਦ ਦੋ ਸ਼ਹਿਰ ਦੇ ਵਿੱਚ ਇੱਥੇ ਕੋਹਲੂ ਕੱਢ ਦੋ ਕਿ ਜੇ ਕੋਈ ਬ੍ਰਹਮ ਗਿਆਨੀ ਆਓ ਉਹਦਾ ਤੇਲ ਕੱਢਣਾ ਹੈ, ਪਰਉਪਕਾਰ ਵਾਸਤੇ ਵਰਤਣਾ ਹੈ। ਰਾਜਾ ਬਹੁਤ ਨਿਆਂਕਾਰੀ ਹੈ, ਧਰਮਾਤਮਾ ਹੈ, ਤੇ ਪਰਉਪਕਾਰ ਵਾਸਤੇ ਸਰੀਰ ਦੇ ਦੇਣਾ ਪਰਉਪਕਾਰੀ ਕੁਛ ਨੂੰ ਕੋਈ ਔਖਾ ਨਹੀਂ ਹੁੰਦਾ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਆਤਮਾ ਨੂੰ ਸਤ ਮੰਨਦਾ, ਦੇਹ ਨੂੰ ਮਿੱਥਿਆ ਮੰਨਦਾ। ਦੇਹ ਸ਼ੁੱਧ ਸਤ ਜੜ ਦੁੱਖ ਰੂਪ ਹੈ, ਆਤਮਾ ਸ਼ੁੱਧ ਸਤ ਚਿਤ ਆਨੰਦ ਹੈ। ਉਹਦਾ ਆਪਣਾ ਸਰੂਪ ਆਤਮਾ, ਉਹਦੇ ਵਿੱਚ ਫਰਕ ਪੈਂਦਾ ਨਹੀਂ। ਤਟਸਥ ਹੋਣ ਕਰਕੇ ਸਰੀਰ ਨਾਸ਼ਵੰਤ ਉਹ ਵੀ ਨਾਸ ਹੋ ਜਾਣਾ, ਜੇ ਪਰਉਪਕਾਰ ਅਰਥ ਲੱਗ ਜੇ ਹੋਰ ਕੀ ਚਾਹੀਦਾ। ਇਉਂ ਬ੍ਰਹਮ ਗਿਆਨੀ ਪਰਉਪਕਾਰ ਹੋਣਾ ਢੰਡੋਰਾ ਦੇ ਸਾਰੇ ਸ਼ਹਿਰ ਵਿੱਚ, ਸਾਰੇ ਸ਼ਹਿਰ ਢੰਡੋਰਾ ਦੇ ਤਾਂ ਕੋਈ ਨੀ ਨਿਥੇ ਹੈਰਾਨ ਹੋ ਗਿਆ। ਗੁਰੂ ਜੀ ਕਹਿਣ ਲੱਗੇ, ਭਾਈ ਕੋਈ ਆਇਆ ਨੀ ਬ੍ਰਹਮ ਗਿਆਨੀ? ਪਤਾ ਨੀ ਮਹਾਰਾਜ, ਜਿੱਥੇ ਬ੍ਰਹਮ ਗਿਆਨੀ ਤਾਂ ਬਹੁਤ ਨੇ ਸ਼ਹਿਰ ਦੇ। ਕਹਿਣ ਲੱਗੇ, ਅਸੀਂ ਤਾਂ ਇੱਕੋ ਚਾਹੁੰਦੇ ਹਾਂ, ਬਹੁਤੇ ਤਾਂ ਨਹੀਂ ਚਾਹੁੰਦੇ। ਫਿਰ ਢੰਡੋਰਾ ਫਿਰੋ, ਭਾਈ ਪਰਉਪਕਾਰ ਵਾਸਤੇ ਕੋਈ ਆਪਣਾ ਸਰੀਰ ਕੁਰਬਾਨ ਕਰੋ, ਇਤਨਾ ਉਪਕਾਰ ਹੈ। ਰਾਜਾ ਨਿਆਂਕਾਰੀ ਧਰਮਾਤਮਾ ਹੈ, ਪਰਜਾ ਨੂੰ ਕਿਤਨਾ ਸੁਖ ਦੇਵੇਗਾ। ਸਰੀਰ ਇੱਕ ਪਰਉਪਕਾਰ ਵਾਸਤੇ ਲਗਾ ਦੇਣਾ ਮਾਮੂਲੀ ਗੱਲ ਹੁੰਦੀ ਹੈ, ਕੋਈ ਆਵੇ ਇੱਥੇ ਨਿਤਰੇ। ਫਿਰ ਢੰਡੋਰਾ ਫੇਰੇ, ਫਿਰ ਇੱਕ ਆਦਮੀ ਆ ਗਿਆ, ਆ ਕੇ ਨਿਮਰਤਾ ਸਾਹਿਬ ਗੁਰੂ ਜੀ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਬੈਠ ਜਾਣ। ਗੁਰੂ ਜੀ ਪੁੱਛਣਗੇ, ਭਾਈ ਤੂੰ ਬ੍ਰਹਮ ਗਿਆਨੀ? ਬ੍ਰਹਮ ਗਿਆਨੀ ਤਾਂ ਨਹੀਂ। ਫਿਰ ਸਰੀਰ ਮਹਾਰਾਜ ਨਾਸ਼ਵੰਤ ਹੈ, ਅਗਰ ਕਿਸੇ ਪਰਉਪਕਾਰ ਅਰਥ ਲੱਗ ਜੇ ਚੰਗਾ ਨਹੀਂ ਤਾਂ ਬਣਨਾ ਕੀ? ਅਸੀਂ ਕਹਿਣ ਲੱਗੇ, ਤੇਰੇ ਸਰੀਰ ਨੂੰ ਕੁੱਲੂ ਚ ਪੀੜ ਕੇ ਤੇਲ ਕੱਢਣਾ, ਉਸ ਤੇਲ ਨੂੰ ਰਾਜਾ ਦੇ ਸਰੀਰ ਤੇ ਮਲਣਾ ਹੈ, ਉਹਦਾ ਘੋਟ ਹਟ ਜਾਏਗਾ, ਸੁਖੀ ਹੋ ਜਾਏਗਾ, ਤੇ ਤੈਨੂੰ ਮਨਜ਼ੂਰ ਹੈ? ਜਿਵੇਂ ਹੁਕਮ ਹੈ, ਇਹ ਸਰੀਰ ਹਾਜ਼ਰ ਹੈ, ਨਾਸ਼ਵੰਤ ਨੇ ਰਹਿਣਾ ਤੂੰ ਵੀ ਨਹੀਂ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਚੰਗਾ ਇੱਕ ਘੜੌਂਜਾ ਬਣਾਓ, ਵੱਡਾ ਸਾਰਾ ਘੜੌਂਜਾ, ਜਿਵੇਂ ਜਲਧਾਰੇ ਕਰਨ ਵਾਲੇ ਲੋਕਾਂ ਦੇ ਹੁੰਦੇ, ਉਹਦੇ ਉੱਪਰ ਵੱਡਾ ਮੱਠ, ਕੁਝ ਪਾਣੀ ਪਾ ਤਾ, ਹੇਠਾਂ ਇੱਕ ਬੂਟੇ ਜਿੰਨੀ ਗਲੀ ਰੱਖਤੀ, ਉਹਦੇ ਹੇਠਾਂ ਚੌਂਕੀ ਵਿਛਾਈ, ਉਹਦੇ ਹੇਠਾਂ ਇੱਕ ਹੋਰ ਚੌਂਕੀ ਵਿਛਾਈ। ਰਾਜਾ ਨੂੰ ਕਹਿਣ ਲੱਗੇ, ਬੁਲਾਓ। ਰਾਜਾ ਬੁਲਾ ਲਿਆ, ਉਹ ਜਿਹੜਾ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਕਹਿੰਦਾ ਸੀ ਮੈਂ ਬ੍ਰਹਮ ਗਿਆਨੀ ਨਹੀਂ ਹਾਂ, ਪਰ ਸੀ ਦਰਅਸਲ ਉਹ। ਸਵੇਂ ਕਰਕੇ ਉਸਨੂੰ ਉੱਪਰਲੀ ਚੌਂਕੀ ਤੇ ਬਿਠਾਇਆ, ਉਹ ਹੇਠਲੀ ਚੌਂਕੀ ਦੇ ਰਾਜਾ ਨੂੰ ਬਿਠਾਇਆ। ਮੱਟ ਵਿੱਚ ਮੱਟ ਪਾਣੀ ਦਾ ਭਰਿਆ ਸੀ, ਉਹਦੀ ਜਿਹੜੀ ਗਲੀ ਸੀ ਖੋਲ ਦਿੱਤੀ, ਉਹ ਪਾਣੀ ਉਸਦੇ ਸਰੀਰ ਨੂੰ ਲੱਗ ਕੇ ਰਾਜਾ ਦੇ ਸਰੀਰ ਨੂੰ ਜਿਉਂ ਜਿਉਂ ਲੱਗਦਾ ਗਿਆ, ਉਹਦਾ ਘੋੜ ਅਰੋਗ ਹੋ ਗਿਆ। ਉਸ ਮੌਕੇ ਗੁਰੂ ਜੀ ਕਹਿਣ ਲੱਗੇ, ਇਹ ਇੱਕ ਬ੍ਰਹਮ ਗਿਆਨੀ ਸੀ, ਬਾਕੀ ਜਿਹੜੇ ਤੁਸੀਂ ਕਹਿੰਦੇ ਖਾਣ ਪੀਣ ਦੇ ਵਾਸਤੇ ਬਥੇਰੇ ਬਣਦੇ, ਜਿਵੇਂ ਖਾਣ ਪੀਣ ਵਾਸਤੇ ਬਹੁਤ ਸਾਰੇ ਮਜਨੂ ਬਣ ਜਾਂਦੇ, ਬਥੇਰੇ ਬਣ ਗਏ ਸੀ ਜਦੋਂ ਮਾਸ ਮੰਗਿਆ ਉਦੋਂ ਸਾਰੇ ਨੱਠ ਗਏ, ਅਸਲੀ ਜਿਹੜਾ ਮਜਨੂ ਸੀ ਉਹ ਨਿੱਤਰ ਗਏ। ਇਸੀ ਤਰ੍ਹਾਂ ਸਾਧ ਸਿੰਘ ਇਸੀ ਦੀ ਪ੍ਰੀਖਿਆ ਮੌਕੇ ਤੇ ਹੋਇਆ ਕਰਦੀ ਹੈ। ਇਸੀ ਤਰ੍ਹਾਂ ਇੱਧਰ ਦੱਸਦੇ ਹਨ, ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਚਿੱਟੇ ਨੇ, ਜੇ ਮੈਂ ਚੱਲਦਾ ਤਾਂ ਭਿੱਜਦੀ ਕੰਬਲੀ, ਜੇ ਮੈਂ ਚੱਲਦਾ ਚੱਲਦਾ ਤਾਂ ਭਿੱਜਦੀ Thank you. ਬੱਚਿਆਂ ਦੇ ਪਹਿਲੇ ਗੁਰੂ ਵਾਲਦੈਨ ਹੁੰਦੇ ਜਿਨ੍ਹਾਂ ਤੋਂ ਉਹਨਾਂ ਨੂੰ ਅੱਛੀ ਅਵਰੀ ਸਿੱਖਿਆ ਮਿਲਦੀ। ਜਿਹੜੀਆਂ ਮਾਵਾਂ ਭਜਨ ਕਰਨ ਵਾਲੀਆਂ ਹਨ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦਿਆ ਕਰਦੀਆਂ, ਬੱਚਿਆਂ ਨੂੰ ਭਜਨ ਕਰਨ ਦੀ ਸਿੱਖਿਆ ਦਿੰਦੀਆਂ ਹਨ। ਸਵੇਰੇ ਇਸ਼ਨਾਨ ਵਗੈਰਾ ਕਰਨ ਦੀ ਆਦਤ ਪਾਉਣੀ, ਥੋੜਾ ਥੋੜਾ ਪਾਠ ਕਰਨ ਦੀ ਆਦਤ ਪਾਉਣੀ ਉਹਨਾਂ ਨੂੰ, ਇਸੀ ਤਰ੍ਹਾਂ ਹੌਲੀ ਹੌਲੀ ਇਹ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਫਰੀਦ ਦੀ ਮਾਤਾ ਅੱਜ ਕਹਿਣ ਲੱਗੀ, ਬੇਟਾ ਫਰੀਦ ਮਾਲਾ ਫੇਰਿਆ ਕਰ, ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ। ਬੱਚੇ ਨਿਆਣੇ ਹੁੰਦੇ ਹਨ, ਕੋਈ ਕੰਮ ਕਿਸੇ ਲਾਲਚ ਨੂੰ ਕਰਦੇ ਹਨ। ਸੋ ਕਹਿਣ ਲੱਗਾ, ਮਾਤਾ ਜੇ ਮੈਂ ਮਾਲਾ ਫੇਰਾਂ ਤੇ ਰੱਬ ਮੈਨੂੰ ਕੀ ਦੇਵੇਗਾ? ਬੱਚਿਆਂ ਨੂੰ ਅਕਸਰ ਮਿੱਠਾ ਪਿਆਰਾ ਹੁੰਦਾ। ਕਹਿਣ ਲੱਗੇ, ਰੱਬ ਤੈਨੂੰ ਗੁੜ ਦੇਵੇਗਾ। ਆਸਣ ਵਿਛਾ ਦਿੱਤਾ, ਉਹਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ, ਮਾਲਾ ਹੱਥ ਫੜਾ ਦਿੱਤੀ। ਕਹਿਣ ਲੱਗੇ, ਇੱਥੇ ਬੈਠ ਕੇ ਮਾਲਾ ਫੇਰ। ਮਾਲਾ ਫੇਰੀ, ਆਸਣ ਉੱਠਾ, ਆਸਣ ਚੱਕਿਆ, ਹੇਠਾਂ ਗੁੜ ਦੀ ਰੋੜੀ ਲੱਗੀ, ਤੈਨੂੰ ਰੱਬ ਨੇ ਗੁੜ ਭੇਜੀ ਆ। ਇਸੀ ਤਰ੍ਹਾਂ ਰੋਜ਼ ਕਰਦੀ ਰਹੀ ਉਸਨੂੰ, ਯਾਨੀ ਹੌਲੀ 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 ਭਜਨ ਕਰਨ ਦਾ ਸੁਭਾਅ ਬਣ ਗਿਆ। ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਆਦਤ ਬਣ ਜਾਂਦੀ। ਇਸੀ ਤਰ੍ਹਾਂ ਨਿਤਨੇਮ ਕਰਦੇ ਕਰਦੇ ਨਿਤਨੇਮ ਦੀ ਆਦਤ ਬਣ ਜਾਂਦੀ, ਮਨ ਸ਼ੁੱਧ ਹੋ ਜਾਂਦਾ। ਨਿਤਨੇਮ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ ਹੋਇਆ ਕਰਦਾ। ਇਸ ਕਰਕੇ ਫਰੀਦ ਨੂੰ ਇਉਂ ਉਸਦੀ ਮਾਤਾ ਨੇ ਸ਼ੌਕ ਪੈਦਾ ਕੀਤਾ। ਕਾਫੀ ਦੇਰੀਆਂ ਰੋਜ਼ ਕਰਦਾ ਰਿਹਾ। ਸੋ ਇੱਕ ਦਿਨ ਕੁਦਰਤੀ ਉਸਦੀ ਮਾਤਾ ਇੱਧਰ ਉੱਧਰ ਕਿਤੇ ਆਂਢੀਆਂ ਗੁਆਂਢੀਆਂ ਦੇ ਗਈ ਹੈ। ਵਕਤ ਹੋ ਗਿਆ ਫਰੀਦ ਦਾ ਮਾਲਾ ਫੇਰਨ ਦਾ। ਉਸਨੇ ਆਸਣ ਉਠਾਇਆ, ਮਾਲਾ ਟੰਗੀ ਹੋਈ ਸੀ ਚੱਕ ਲਈ। ਸੋ ਉਸਦੇ ਉੱਪਰ ਬੈਠ ਕੇ ਆਸਣ ਤੇ ਰੱਬ ਦੇ ਨਾਂ ਦੀ ਮਾਲਾ ਫੇਰਨ ਲੱਗ ਪਿਆ। ਜਦੋਂ ਮਾਲਾ ਫੇਰ ਕੇ ਹਟਿਆ, ਆਸਣ ਉਠਾਇਆ, ਅੱਜ ਰੋੜੀਆਂ ਰੋੜੀਆਂ ਗੁੜਦੀਆਂ, ਅੱਗੇ ਇੱਕ ਰੋੜੀ ਲੱਭਦੀ ਸੀ, ਅੱਜ ਬੇਅੰਤ ਰੋੜੀਆਂ ਲੱਗੀ। ਫਰੀਦ ਬਹੁਤ ਖੁਸ਼ ਹੋਇਆ ਵੀ ਅੱਜ ਮੇਰੇ ਤੇ ਰੱਬ ਦਿਆਲ ਹੈ। ਮਾਤਾ ਜਦੋਂ ਆਈ ਤੇ ਉਹਨੂੰ ਫਿਕਰ ਵੀ ਅੱਜ ਜੇਕਰ ਮੈਂ ਰੋੜੀ ਨਾ ਰੱਖੀ ਆਸਣ ਹੇਠਾਂ, ਪਿੱਛੋਂ ਵਕਤ ਹੋ ਗਿਆ, ਫਰੀਦ ਨੇ ਮਾਲਾ ਫੇਰੀ, ਉਹਨੂੰ ਗੁੜ ਨਹੀਂ ਲੱਭਣਾ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ? ਉਹਦੇ ਚਿੱਤ ਵਿੱਚ ਇਹ ਕਲਪਨਾ ਲੱਗਣ, ਇੱਧਰ ਇਹ ਕੁਛ ਖੇਲ ਵਰਤਿਆ, ਆ ਕੇ ਪੁੱਛਣ ਲੱਗੀ ਫਰੀਦਾ ਮਾਲਾ ਫੇਰੀ? ਕਹਿੰਦਾ ਹਾਂ ਮਾਤਾ। ਤੇ ਰੱਬ ਨੇ ਗੁੜ ਦਿੱਤਾ? ਕਹਿੰਦਾ ਅੱਜ ਤਾਂ ਇੰਨਾ ਗੁੜ ਦਿੱਤਾ, ਰੋੜੀਆਂ ਹੀ ਰੋੜੀਆਂ, ਅੱਗੇ ਇੱਕ ਰੋੜੀ ਮਿਲਦੀ ਸੀ। ਸਮਝਿਆ ਇਹਦਾ ਸ਼ਬਦ ਸਿੱਧ, ਜੇ ਸ਼ਬਦ ਦਾ ਅਭਿਆਸ ਕਰਦੇ ਰਹੀਏ ਸਾਧ ਸਿੰਘ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ। ਸਿਆਣੇ ਪੁਰਸ਼ਾਂ ਨੂੰ ਕਹਿੰਦੇ ਸਿੱਧ ਹੋ ਗਿਆ। ਆਮ ਜਿਹੜੇ ਹੋਰ ਸੱਪਾਂ ਠੂਆਂ ਦੇ ਮੰਤਰ ਕਰਦੇ ਨੇ, ਉਹਨੂੰ ਵੀ ਕਿਸੇ ਤਰੀਕੇ ਤੋਂ ਸਿੱਧ ਕਰਕੇ ਫਿਰ ਉਹ ਕੰਮ ਕਰਦੇ ਹਨ। ਜਿਹੜਾ ਰੋਜ਼ ਅਭਿਆਸ ਕਰਦੇ ਰਹੀਏ ਜਿਸ ਸ਼ਬਦ ਦਾ, ਜਿਸ ਬਾਣੀ ਦਾ, ਕੁਛ ਦੇਰ ਦੇ ਵਿੱਚ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਉਹੀ ਸ਼ਬਦ ਸੀ ਨਾ ਰਾਮ ਨਾਮ ਦਾ ਮੰਤਰ, ਜਿਹੜਾ ਲੋਹੀ ਨੇ ਕਾਫੀ ਦੇਰ ਤੱਕ ਅਭਿਆਸ ਕੀਤਾ, ਇੱਕ ਰੋਗੀ ਦਾ ਰੋਗ ਹਟਾਇਆ ਸੀ, ਕੁਸ਼ਤੀ ਦਾ ਕੁਸ਼ਤ ਹਟਾਇਆ ਸੀ। ਕਾਸ਼ੀ ਵਿੱਚ ਕਬੀਰ ਜੀ ਹੋਏ ਨੇ, ਬੜੇ ਮਸ਼ਹੂਰ ਭਗਤ ਹੋਏ। ਇੱਕ ਆਦਮੀ ਜਿਸਨੂੰ ਕੁਸ਼ਤ ਦਾ ਰੋਗ, ਉਹਨਾਂ ਸਮਿਆਂ ਵਿੱਚ ਹਸਪਤਾਲ ਹੋਰ ਡਾਕਟਰ ਡੂਕਟਰ ਘੱਟ ਹੁੰਦੇ ਸੀ, ਕਿਸੇ ਨੇ ਕਿਹਾ ਜੇ ਤੂੰ ਕਬੀਰ ਪਾਸ ਜਾਵੇਂ ਉਹ ਤੇਰਾ ਰੋਗ ਹਟਾ ਸਕਦਾ। ਉਹ ਪੁੱਛਦਾ ਪੁੱਛਦਾ ਕਬੀਰ ਜੀ ਦਾ ਘਰ ਆ ਗਿਆ। ਆ ਕੇ ਜਦੋਂ ਪੁੱਛਿਆ, ਕਬੀਰ ਜੀ ਘਰ ਨਹੀਂ ਸਨ, ਮਾਤਾ ਲੋਹੀ ਘਰ ਸੀ, ਕਬੀਰ ਜੀ ਦੀ ਸੁਪਤਨੀ। ਪੁੱਛਣ ਕੀ ਗੱਲ ਹੈ, ਕੀ ਲੋੜ ਹੈ ਤੈਨੂੰ ਭਗਤ ਜੀ, ਥੈਂਕ ਕੀ ਮਤਲਬ ਹੈ? ਕਹਿਣ ਲੱਗਾ, ਮਾਤਾ ਮੈਨੂੰ ਇੱਥੇ ਕਿਸੇ ਨੇ ਭੇਜਿਆ, ਮੇਰੇ ਸਰੀਰ ਨੂੰ ਪੁੱਛਦਾ ਰੋਗ ਹੈ। ਕਹਿੰਦੇ ਨੇ ਕਬੀਰ ਜੀ ਹਟਾ ਦਿੰਦੇ, ਮੈਂ ਇਉਂ ਆਇਆ। ਉਹ ਕਹਿਣ ਲੱਗੇ, ਤਾਂ ਮੈਂ ਹਟਾ ਦਿੰਦੀ, ਕਬੀਰ ਜੀ ਦੀ ਕੀ ਲੋੜ ਹੈ ਇਹਦੇ ਵਾਸਤੇ, ਬੈਠ ਇੱਥੇ। ਤਿੰਨ ਦਫਾ ਆਰਾਮ ਪਾਇਆ, ਆਰਾਮ ਆਰਾਮ ਆਰਾਮ, ਉਹਦਾ ਕੋੜ ਹਟ ਗਿਆ। ਕਿਤਨੇ ਨੂੰ ਕਬੀਰ ਜੀ ਆ ਗਏ, ਸਾਰੀ ਗੱਲ ਸੁਣੀ। ਉਹਨਾਂ ਨੇ ਜਾਣਿਆ ਵੀ ਕੋੜ ਹਟਾਉਣ ਵਾਸਤੇ ਤਿੰਨ ਦਫਾ ਪਰਮੇਸ਼ਵਰ ਦਾ ਨਾਮ, ਤਿੰਨ ਦਫਾ ਰਾਮ ਦਾ ਨਾਮ ਵਰਤਿਆ, ਇੰਨਾ ਸਸਤਾ ਲਗਾਇਆ। ਉਦੋਂ ਹੀ ਕਬੀਰ ਜੀ ਨਾਰਾਜ਼ ਹੋ ਕੇ ਲੋਹੀ ਨੂੰ ਯੂੰ ਕਹਿੰਦੇ,
ਲੋਹੀਏ ਰਾਮ ਪਿਆਰੀਏ, ਰਾਮ ਪਿਆਰੀਏ, ਰਾਮ ਪਿਆਰੀਏ।
वचन सुन के लोई कहेंगे महाराज नाराज ना हो, पहले मेरी बेनती सुन लो, आपका संसार दूर हो जाएगा। तीन बेर में क्यों कहाया है? कहेंगे देखो, एक बारी कहाने का तो मतलब सी, पिछले जन्म दे किसी उग्र पाप कर्मा का फल यह जी रोग असाद रोग होंगे, एवी नहीं होंगे। एक बारी राम कहा कि तो पहले जिसका कार्य सी, जिस तक कारण वो उग्र पाप करना दूर किया, दूसरे दफा राम कहा के ए रोग नु हटाया, तीजी दफा कहाउण दा मतलब एसी अगे नु फेर ना किते हो जाओ। नहीं, इस रोग नु हटाउण वास्ते इको दफा काफी सी, उथे प्रचारण की तां करवत पला ना करवट तेरी, लागले सुन बिनती मेरी, ओम वारी मुख फेर प्यारे, तरपण दे मोय काहे को मारे, के तंकीर तो अंग न मोरो, पिंड पर है तो पीतन तोरो, हम तुम बीज प्यो न कोई, तुम्हें सुकंत नारम सोई, कैत कबीर सुनोरी लोई तुमरी प्रतीतन। यानी वो कमाया होया राम सिंह, जिस शब्द का बार बार व्यास करिए, इतना ज्यादा व्यास किया जावे ओदी बरकत पैदा हो जाने, मन की एकाग्रता द्वारा ओदी ताकत पैदा हो जाएगी। अज तक तुसी सुनदे हो पहले ऋषिया मुनिया महापुरुषा बुजुर्गों ते बहुत सारे कारनामे, हर सतपुरुष की जिंदगी दे विच बहुत सारे एह जे कुछ, किसे थोड़े किसे बहुते, वो कादी शक्ति सी, भजन की शक्ति सी, मन की एकाग्रता भजन करते करते जब हो जाती है उहदे विच बरकत पैदा हो जाती है। इसी तरह फरीद का मन शुद्ध सी, बच्चा सी, क्यों बच्चों के मन पहले साफ होंगे, जल्दी टिक जाते जिस पासे लगे, सो एकाग्रता जी बरकत पैदा हो जाने। अज जो फरीद माला फेरन तो बाद बेंत रोड़िया लभिया, माता नू पता लग्या, माता बड़ी प्रसन्न हुई, भई इस दे मंत्र विच ने कलमे विच जिसका रोज जाप करदा सी सिद्धि होगी, बरकत पैदा हो गई है। न्यों इस तरीके सिर माता ने फरीद नू हौली हौली इस पासे शौक पैदा किया। उन्हां मातावां नू धनता जो कहंदे ने,
तन्ने जिणेंदियां
जी।
इश्क खुदाए रंग दीदार के विसरिया जिना नाम ते भय पार थिए आप लिए लड़ लाए दर्द रवेश से तिन धनंजने दी माओ आए सतज से तो मातावान तनता जोगन उन्हां दवी आना सतला है जो वाहिगुरु दी बंदगी कर दे एक बहुत उच्च कोटि दे महापुरश होए वो कहंदे हुंदे मैनू मेरी माता ने ही लगन लगाई पहले पर जब मैं छोटा जा सी पैण वेले उसने मेरे हाथ विच सिमरना फड़ा दिया कहंदी ए सिमरना हर मन के नाल वागुरु वागुरु कह के फिर पई मैं करदा रहा उठन सार फिर उसने मेरे हाथ सिमरना फड़ाउणा एक हौली हौली हफ्ते तो बाद दो सिमरने फिर माला वड्डी फड़ा दी इं करदे करदे बचपन विच ही काफी मेनू सुभा बन गया जेड़ा कम रोज करते रहिए वह आदत बन जानी सुभा बन जाता बुरे कमां दी जिहड़ियां लोगों नूं आदतां पईआं इह वी करदे करदे आदतां पईआं हालांकि जिंदगी बर्बाद हो जाती है बचपन विच कोई किसी किस्म की आदत चंगी ना बुरी कुछ नहीं होंदी जिही जी सोसायटी जिही जी नूं शिक्षा मिलदी रहिंदी उह अजे बनदा चला जांदा है उह अजे सुभा बन जाता है इसी तरह हौली हौली कहणगे फिर वड्डे होके इशनान दा फिर बाणी दे नितनेमा दा असल जिहड़ा उसने बीज बीजिया उहदा फल कितना बहुत ज्यादा फलीभूत होया आप तरे तुलां तरियां पता नहीं किन्ने जीवन दा उधार कीता सासिंग बीज थोड़ा जिहा हुंदा उहदा फल उहनूं बहुत लग्गिया करदा है इसी तरह ही बचपन जिहड़ा बीज बीजिया जावे बच्चां दे मन शुद्ध ते सफा हुंदे हन उहनां नूं बहुत जल्दी असर करदा है तो आओ इसी तरह दो फरीद काफी देर यू माला फेरदा रहे उसकी माता ने कहा जो थोड़ा जा वड्डा हो गया सकड़ा होया तप कर मानुक तन सफला होवे तप करन चला गया फरीद ओही जंगल बिया बांध दे विच रहा ਉੱਥੇ ਜਾ ਕੇ ਪੱਤੇ ਸੁੱਤੇ ਸੁੱਤ ਕੇ ਖਾਂਦਾ ਅਪ ਕਰਦਾ ਰਹਿੰਦਾ। ਪਰ 12 ਸਾਲ ਇਉਂ ਕੀਤੇ। 12 ਸਾਲ ਤੋਂ ਬਾਅਦ ਮੁੜ ਕੇ ਆਇਆ ਤੇ ਮਾਤਾ ਨੂੰ ਮਿਲਿਆ ਵਾ, ਨਾਲੇ ਦੱਸਿਆ ਵਾ। ਜਦੋਂ ਆਇਆ ਮਾਤਾ ਨੂੰ ਮੱਥਾ ਟੇਕਿਆ, ਪੁੱਛਣ ਲੱਗੀ ਕਿਵੇਂ ਤਪ ਕੀਤਾ। ਮਾਤਾ ਕਹਿਣ ਲੱਗਾ ਬਹੁਤ ਕੁਛ ਕੀਤਾ, ਖਾਂਦਾ ਪੀਂਦਾ ਕੀ ਹੁੰਦਾ ਸੀ। ਉਹਗੀਆਂ ਜੰਗਲਾਂ ਮੀਆਂ ਸਾਡੇ ਦੇਸ਼ ਦੇ ਵਿੱਚ ਪਹਿਲੇ ਬਹੁਤ ਜੰਗਲਾਤ ਹੁੰਦੇ ਸੀ, ਖਾਣ ਨੂੰ ਉੱਥੇ ਕੀ ਮਿਲਣਾ ਸੀ, ਦਰਖਤਾਂ ਦੇ ਪੱਤੇ ਸੂਸ ਕੇ ਖਾ ਲੈਂਦਾ ਸੀ। ਅੱਛਾ ਤੇਰਾ ਕੇਸ ਇਸ਼ਨਾਨ ਕਰਾਉਣਾ, ਕੇਸ ਇਸ਼ਨਾਨ ਕਰਾਇਆ, ਆ ਤੇਰੇ ਕੇਸ ਫਰੋਲਦੇ, ਕੇਸ ਫਰੋਲੇ, ਜਾਣ ਕੇ ਕੇਸਾਂ ਨੂੰ ਖਿੱਚੀ ਕੁਮਾਰ, ਕੇਸ ਖਿੱਚਿਆ ਪੀੜ ਹੁੰਦੀ ਹੈ। ਉਹ ਸੀ ਕਹਿੰਦਾ ਹੈ, ਦੁੱਖ ਮਹਿਸੂਸ ਕਰਦਾ ਹੈ, ਕਿਉਂ? ਕਹਿਣ ਲੱਗਾ ਮਾਤਾ ਕੇਸ ਖਿੱਚਿਆ ਪੀੜ ਹੁੰਦੀ, ਤੇਰੇ ਕੇਸ ਖਿੱਚਿਆ ਤੈਨੂੰ ਪੀੜ ਹੁੰਦੀ ਹੈ, ਦਰਖਤਾਂ ਦੇ ਪੱਤੇ ਖਿੱਚਿਆ ਉਹਨੂੰ ਪੀੜ ਨਹੀਂ ਸੀ ਹੁੰਦੀ, ਜਾ ਜਾ ਕੇ ਤਪ ਕਰੇ ਜੀ, ਕੁਛ ਨਹੀਂ ਬਣਿਆ। ਫਿਰ ਸਰੀਰ ਫਿਰ ਚਲਿਆ ਜਾਂਦਾ ਹੈ, ਕਾਠ ਦੀ ਰੋਟੀ ਬਣਾ ਲਈ, ਉਹ ਪਾਸ ਰੱਖਦਾ ਹੈ, ਜੋ ਥੋੜਾ ਬਹੁਤ ਮਿਲ ਗਿਆ ਉਹਦੇ ਸੰਤੋਖ ਕਰਦਾ ਹੈ, ਕਿਉਂਕਿ ਜ਼ਿਆਦਾਤਰ ਜੰਗਲਾਂ ਦੀਆਂ ਵਾਹਨਾਂ ਵਿੱਚ ਰਹਿੰਦਾ ਸੀ। ਸਵਾਲ ਕਿਸੇ ਨੂੰ ਪਾਉਂਦਾ, ਤੁਸੀਂ ਕਾਠ ਦੀ ਰੋਟੀ ਦੀ ਬਾਬਤ ਹੀ ਬਾਰ ਬਾਰ ਇਉਂ ਜ਼ਿਕਰ ਹੁੰਦਾ, ਖਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਬਿਨਾਂ ਖਾਧੀ ਚੁੱਕੜੀ ਘਣੇ ਸਹਿਣਗੇ ਦੁੱਖ, ਦੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੁੱਕੜੀ ਨਾ ਦਰਸਾਈ ਜੀ। ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ। ਰਾਤ ਖੜ ਕੇ ਤਪ ਕਰਦਾ ਹੈ, ਸਰੀਰਕ ਦਿਸ਼ਾ ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਸੁੱਕੇ ਕੰਡੇ ਵਾਂਗ ਹੋਏ ਹੁੰਦੇ, ਸਰੀਰ ਦਿਸ਼ਾ ਇਹੋ ਜਿਹੀ ਹੋ ਗਈ, ਸਰੀਰ ਗਰਮੀ ਸਰਦੀ ਸਰੀਰ ਤੇ ਤੋਂ ਆਦਿ ਸਹਿੰਦਿਆ ਕਾਲਾ ਸ਼ਿਆ ਹੋ ਗਿਆ, ਸੁੱਕੀ ਲੱਕੜ ਵਰਗਾ ਪ੍ਰਤੀਤ ਹੁੰਦਾ। ਰਾਤ ਦੇ ਵੇਲੇ ਖੜਾ ਤਪ ਕਰਦਾ ਇੱਕ ਕੋਈ ਲੁਹਾਰ, ਸਿਰ ਤੇ ਪਾਣੀ ਦਾ ਕੜਾ ਹੈ, ਮੋਢੇ ਤੇ ਕੁਹਾੜਾ ਹੈ, ਕੋਈ ਸੁੱਕੀ ਲੱਕੜ ਕੂੰਡਦਾ ਕਾਹਦੇ ਵਾਸਤੇ, ਕੋਇਲੇ ਬਣਾਉਣ ਵਾਸਤੇ। ਉੱਥੇ ਆ ਗਿਆ, ਅੰਧੇਰਾ ਸੀ, ਉਹਨੇ ਦੇਖਿਆ ਵੀ ਆ ਛੋਟੀ ਜਿਹੀ ਲੱਕੜ ਖੜੀ, ਸ਼ਾਇਦ ਸੁੱਕੀ ਹੋਵੇ, ਪਹਾੜੇ ਦਾ ਪਿਛਲਾ ਪਾਸਾ ਮਾਰ ਕੇ ਉਹਨੂੰ ਪਰਖਦੇ ਗਿੱਲੀ ਸੁੱਕੀ ਲੱਕੜ ਦਾ ਆਵਾਜ਼ ਦਾ ਪਤਾ ਲੱਗ ਜਾਂਦਾ। ਜਦੋਂ ਪਿਛਲਾ ਪਾਸਾ ਪਹਾੜੇ ਦਾ ਮਾਰਿਆ ਤੇ ਫਰੀਦ ਬੋਲਿਆ, ਉਸ ਮੌਕੇ ਫਰੀਦ ਨੇ ਉਸ ਪਰਥਾਏ ਇਹੋ ਜਿਹਾ ਸਲੋਕ ਵਿਚਾਰ ਨੂੰ ਕੀਤਾ ਹੈ। Thank you. ਸਿਰ ਖੜਾ ਵਣ ਕੈ ਸਰ ਲੋਹਾ ਆਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆ ਸਿਰ ਤੇ ਖੜਾ ਪਾਣੀ ਦਾ ਮੋਢੇ ਤੇ ਕੁਹਾੜਾ ਲੋਹਾਰ ਸੁੱਕੀ ਲੱਕੜ ਢੂੰਡਦਾ ਫਿਰਦਾ ਕੋਇਲੇ ਬਣਾਉਣ ਵਾਸਤੇ ਪਰ ਕਹਿੰਦਾ ਮੈਂ ਤਾਂ ਇਸ ਤੋਂ ਰੱਬ ਦੀ ਪ੍ਰਾਪਤੀ ਚਾਹੁੰਦਾ ਤੂੰ ਇਹਦੇ ਕੋਇਲੇ ਬਣਾਉਣਾ ਚਾਹੁੰਦਾ ਇਹੋ ਜਿਹੇ ਸਲੋਕ ਮਿਲਦੇ ਹੈ ਇਸੀ ਤਰ੍ਹਾਂ ਬੜੀ ਕਠਿਨ ਤਪੱਸਿਆ ਕੀਤੀ 12 ਸਾਲ ਕਿਉਂ ਲਗਾਏ ਸਰੀਰ ਸੁੱਕੇ ਠੰਡੇ ਦਿਨੇ ਹੀ ਮੁਰਦੇ ਦਿਨੇ ਹੀ ਹੋਇਆ ਹਾਂ ਫਿਰ ਖੂਹ ਦੇ ਵਿੱਚ ਪੁੱਠਾ ਵੀ ਲਟਕਦਾ ਰਿਹਾ ਹੈ ਸੰਗਲ ਬਣ ਕੇ ਪੁੱਠਾ ਲਟਕਦਾ ਰਿਹਾ ਸ਼ਾਇਦ ਐਵੇਂ ਰਵ ਮਿਲ ਜੇ ਕਿਉਂਕਿ ਜਿੰਨੀ ਦੇਰ ਤੱਕ ਰੱਬ ਦੇ ਮਿਲਣ ਦਾ ਸਹੀ ਰਸਤਾ ਹੱਥ ਨਾ ਆਵੇ ਦੱਸਿਆ ਹਟ ਕਰ ਮਰੇ ਨਾ ਲੇਖੇ ਪਾਓ ਕਿਉਂ ਜੇਕਰ ਮਿਲਣਾ ਤਾਂ ਮਿਲਿਆ ਨੂੰ ਮਿਲ ਤਦੀ ਮਿਲਾਪ ਹੁੰਦਾ ਕਹਿ ਰਹੀ ਹੋ ਸਰੀਰ ਦੀ ਦਿਸ਼ਾ ਕਹੀ ਲਗਨ ਬਹੁਤ ਹੈ ਰੱਬ ਦੇ ਮਿਲਣ ਦੀ ਆਪਣੇ ਸਰੀਰ ਤੇ ਸਰੀਰ ਤਕੜਾ ਹੋਣ ਕਰਕੇ ਬੜੇ ਬੜੀਆਂ ਤਕਲੀਫਾਂ ਸਹਿ ਰਿਹਾ ਆਪਣੇ ਆਪ ਹੀ ਪਰਸ ਤੱਕ ਸਹੀ ਮਿਲਿਆ ਕੋਈ ਨੀ ਕਿਸੇ ਥਾਂ ਨੂੰ ਜਾਣਾ ਹੋਵੇ ਰਸਤਾ ਠੀਕ ਨਾ ਉਸਨੂੰ ਮਿਲਿਆ ਹੋਵੇ ਇੱਧਰ ਉੱਧਰ ਭਟਕਣਾ ਹੀ ਪੈਂਦਾ ਹੁੰਦਾ ਰਸਤਾ ਠੀਕ ਮਿਲ ਜੇ ਆਸਾਨੀ ਨਾਲ ਉੱਥੇ ਪਹੁੰਚ ਜਾਂਦਾ ਹੈ ਖੇਚਲ ਨਹੀਂ ਹੁੰਦੀ ਫਿਰ ਇਸੀ ਤਰ੍ਹਾਂ ਇਹ ਫਰੀਦ ਦੇ ਪੀਰਾ ਸੀ ਸਰੀਰ ਦੀ ਦਿਸ਼ਾ ਮੁਰਦੇ ਦੀ ਨਿਆਈ ਹੋ ਗਈ ਮੁਰਦਾ ਜਾਣ ਕੇ ਕਾਂ ਪੈਰਾਂ ਤੇ ਛੂੰਗਾ ਮਾਰਨ ਲੱਗ ਪਿਆ ਕਾਂ ਦਾ ਸੁਭਾਅ ਹੁੰਦਾ ਹੈ ਕੋਈ ਪਸ਼ੂ ਮਰਿਆ ਪਿਆ ਹੋਵੇ ਪਿੱਛੋ ਉਹਨੂੰ ਪਹਿਲੇ ਪਰਖਦਾ ਹੈ ਅੱਖ ਤੇ ਢੂੰਗ ਮਾਰ ਕੇ ਜਿਉਂਦਾ ਇੱਕ ਮਰਿਆ ਮਰਿਆ ਉਹ ਫਿਰ ਖਾਣ ਲੱਗਦਾ ਹੁੰਦਾ ਇਹ ਬੜਾ ਸਿਆਣਾ ਜਾਨਵਰ ਕਿਉਂ ਫਰੀਦ ਨੂੰ ਪਿਆ ਦੇ ਕੇ ਉਹਦੇ ਤਲੀਆਂ ਤੇ ਆ ਕੇ ਛੂੰਗਾ ਮਾਰਨੀਆਂ ਸ਼ੁਰੂ ਕੀਤੀ ਹੌਲੀ ਹੌਲੀ ਛਲੰਗਾ ਮਾਰਦਾ ਮਾਰਦਾ ਸਰੀਰ ਤੇ ਅੱਖ ਵੱਲ ਨੂੰ ਆਉਂਦਾ ਦੇਖਾਂ ਜਿਉਂਦਾ ਇੱਕ ਮਰਿਆ ਅੱਖ ਦੀ ਡੇਲੀ ਤੇ ਚੁੰਗ ਮਾਰਨ ਵਾਸਤੇ ਉਸ ਮੌਕੇ ਫਰੀਦ ਦੇ ਇਹੋ ਜਿਹੇ ਸ਼ਲੋਕ ਉਚਾਰਨ ਕੀਤੇ ਮਿਲਦੇ ਹਨ Thank you. ਤਨ ਸੁੱਕਾ ਪਿੰਜਰ ਥਿਆ ਤਲੀਆਂ ਠੂੰਗੇ ਕਾਗ ਅਜੇ ਸਰਦਾ ਕ੍ਰੰਗ ਡੰਡੋਲੇ ਅਸਗਲਾ ਖਾਇਆ ਮਾਸ ਹੇ ਦੋਇ ਨੈਨ ਮਤ ਛੋ ਫਿਰ ਦੇਖਣ ਕੀ ਆਸ ਕਾਗਾ ਚੂੰਡਨ ਪਿੰਜਰਾ ਵਸੇ ਤਾਂ ਉਧਰ ਜਾਏ ਜਿਸ ਪਿੰਜਰੇ ਮੇਰਾ ਸ਼ਾਹ ਵਸੇ ਮਾਸ ਨਾ ਉਸ ਵਕਤ ਦੇ ਇਹੋ ਜਿਹੇ ਸਲੋਕ ਇਉਂ 36 ਸਾਲ ਬੜੀ ਕਠਿਨ ਤਪੱਸਿਆ ਕੀਤੀ ਸੀ ਅਖੀਰ ਕਿਸੇ ਨੇ ਉਸ ਨੂੰ ਕਿਹਾ ਫਰੀਦਾ ਇਉਂ ਰੱਬ ਨਹੀਂ ਲੱਭਦਾ ਭਾਵੇਂ ਤੂੰ ਕੁਝ ਪੁੱਠਾ ਵੀ ਲਟਕ ਗਿਆ ਸਰੀਰ ਦਿਸ਼ਾ ਇਹੋ ਜਿਹੀ ਹੋ ਗਈ ਮੁਰਦੇ ਦੀ ਨਿਆਂ ਗਰਮੀਆਂ ਸਰਦੀਆਂ ਭੁੱਖ ਪਿਆਸ ਵੀ ਬਹੁਤ ਚੱਲੇ ਪਰ ਜਿਤਨੀ ਦੇਰ ਤੱਕ ਰੱਬ ਨੂੰ ਮਿਲਣ ਦਾ ਸਹੀ ਸਹੀ ਰਸਤਾ ਹੱਥ ਨਹੀਂ ਆਉਂਦਾ ਉਹਦਾ ਮਿਲਾਪ ਨਹੀਂ ਹੋਇਆ ਕਰਦਾ ਉਹਦਾ ਰਸਤਾ ਮਿਲਿਆਂ ਨੂੰ ਮਿਲ ਕੇ ਮਿਲਦਾ ਹੈ ਤਾਂ ਤੇ ਕਿਸੇ ਆਰਥ ਲੋਕ ਨੂੰ ਮਿਲ ਤੈਨੂੰ ਸਹੀ ਸਹੀ ਰਸਤਾ ਆ ਜਾਵੇ ਆਸਾਨੀ ਨਾਲ ਤੇਰਾ ਕਾਰਜ ਪ੍ਰਾਪਤੀ ਰੂਪੀ ਕਾਰਜ ਸਿੱਧ ਹੋ ਜਾਏਗਾ ਉਸ ਮੌਕੇ ਫਰੀਦ ਇਸ ਟੂੰਡ ਵਿਚ ਲੱਗਿਆ ਫਿਰਦਾ ਫਿਰਦਾ ਪਾਜੇ ਦੀ ਅਜਮੇਰ ਇਕ ਆਰਥ ਲੋਕ ਸੰਪੂਰਨਾ ਪਾਸ ਪਹੁੰਚਿਆ ਸੋ ਉਥੇ ਪਹੁੰਚ ਕੇ ਉਹਨਾਂ ਨੂੰ ਆਪਣੀ ਸਾਰੀ ਹਾਲਤ ਦੱਸੀ ਸੋ ਇਉਂ ਉਹਨਾਂ ਨੇ ਇਸ ਨੂੰ ਸਹੀ ਸਹੀ ਰਸਤਾ ਰੱਬ ਦੇ ਮਿਲਣ ਦਾ ਦੱਸਿਆ ਪਹਿਲੇ ਦਿਨ ਇਸ ਨੂੰ ਉਹ ਸ਼ਾਂਤੀ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿਚੋਂ ਕਦੇ ਵੀ ਨਹੀਂ ਸੀ ਹੋਈ ਕਿਉਂਕਿ ਇਹ ਦੱਸਦੇ ਹਨ 100 ਸਾਲ ਦੀ ਬੇ ਪੀਰੇ ਪੁਰਸ਼ ਦੀ ਰਿਆਸਤ ਦੇ ਨਾਲੋਂ ਇੱਕ ਘੜੀ ਦੀ ਮਹਾਂਪੁਰਸ਼ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੁੰਦੀ ਹੈ ਇਉਂ ਪਹਿਲੇ ਦਿਨ ਹੀ ਉਸਨੂੰ ਇਹ ਠੰਡ ਨਸੀਬ ਹੋਈ ਸੋ ਸਹੀ ਸਹੀ ਰਸਤਾ ਮਿਲ ਗਿਆ ਉੱਥੇ ਦੋ ਗੱਲਾਂ ਕਰਨ ਲੱਗ ਪਏ ਇੱਕ ਤਾਂ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਿਸੇ ਦੀ ਪ੍ਰਸੰਨਤਾ ਵਾਸਤੇ ਉਸਦੀ ਸੇਵਾ ਲਾਜ਼ਮੀ ਹੁੰਦੀ ਹੈ ਜਿਸ ਨੂੰ ਤੁਸੀਂ ਪ੍ਰਸੰਨ ਕਰਨਾ ਹੈ ਉਸ ਤੋਂ ਕੋਈ ਗੁਣ ਲੈਣਾ ਹੈ ਉਸਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਣ ਦਿੰਦਾ ਹੁੰਦਾ ਹੈ ਇਸੀ ਤਰ੍ਹਾਂ ਹੀ ਸੇਵਾ ਕੀਤੇ ਬਿਨਾ ਇਹਨੇ ਦਾ ਪੂਰਾ ਗੁਣ ਪ੍ਰਾਪਤ ਵੀ ਨਹੀਂ ਹੁੰਦਾ ਇਹਨੂੰ ਸੇਵਾ ਕਰਨ ਲੱਗ ਪਿਆ ਸਰੀਰ ਕਰਕੇ ਮਨ ਕਰਕੇ ਭਜਨ ਕਰਦਾ ਹੈ ਹੋਰ ਲਗਨ ਕੋਈ ਹੈ ਹੀ ਨਹੀਂ ਸੀ ਸਿਰਫ ਇੱਕੋ ਹੀ ਲਗਨ ਸੀ ਇਸੀ ਤਰ੍ਹਾਂ ਕਈ ਸਾਲ ਸੇਵਾ ਕਰਦਾ ਜਿੱਥੇ ਹੋਰ ਸੇਵਾ ਕਰਦਾ ਸੀ ਉੱਥੇ ਸਵਖਤੇ ਬਹੁਤ ਵੱਡੀ ਰਾਤ ਉੱਠ ਕੇ ਜਲ ਗਰਮ ਕਰਕੇ ਮਹਾਂਪੁਰਸ਼ਾਂ ਦਾ ਇਸ਼ਨਾਨ ਕਰਾਉਂਦਾ ਕਿਉਂਕਿ ਬਹੁਤ ਬਿਰਧ ਅਵਸਥਾ ਸੀ ਇਸ਼ਨਾਨ ਕਰਕੇ ਉੱਥੇ ਸਮਾਧੀ ਵਿੱਚ ਬੈਠਦੇ ਹੁੰਦੇ ਸਨ ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ 12 ਸਾਲ ਪੂਰੇ ਹੋਣ ਵਾਲੇ ਹਨ ਜਿਵੇਂ ਸਕੂਲਾਂ ਕਾਲਜਾਂ ਆਦਿ ਦੇ ਵਿਚ ਕੁਛ ਦੇਰ ਬਾਅਦ ਇਮਤਿਹਾਨ ਹੁੰਦੇ ਹਨ ਪਰ ਸਾਲਾਨਾ ਇਮਤਿਹਾਨ ਸਾਲ ਵਿਚੋਂ ਹੀ ਹੋਇਆ ਕਰਦਾ ਇਸੀ ਤਰ੍ਹਾਂ ਜਿਹੜੇ ਰੂਹਾਨੀ ਵਿਦਿਆਰਥੀ ਨੇ ਇਹਨਾਂ ਦੇ ਵੀ ਇਮਤਿਹਾਨ ਹੁੰਦੇ ਚਲੇ ਆਏ ਬੜੇ ਬੜੇ ਕਠਿਨ ਪਰਚੇ ਪੈਂਦੇ ਰਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਤਨੀ ਪ੍ਰੀਖਿਆ ਕੀਤੀ ਇਸੀ ਤਰ੍ਹਾਂ ਹਰ ਸਮੇਂ ਸਾਹਿਬ ਦਸਮ ਪਾਤਸ਼ਾਹ ਨੇ ਤਾਂ ਬਹੁਤ ਹੀ ਕਰੜੇ ਪਰਚੇ ਪਾਏ ਜਿਨ੍ਹਾਂ ਵਿਚੋਂ ਲੱਖਾਂ ਦੀ ਤਾਦਾਦ ਵਿਚੋਂ ਸਾਰੇ 5 ਹੀ ਜਿੱਤ ਰਹੇ ਸਨ ਸਵਯੋ ਇਸ ਤਰੀਕੇ ਸਿਰ ਇੱਧਰ ਫਰੀਦ ਨੂੰ ਅੱਜ ਰਾਤ ਦਾ ਵਕਤ ਹੈ ਸਰਦੀ ਦਾ ਮੌਸਮ ਹੈ ਉਸ ਵਕਤ ਉੱਠ ਕੇ ਜਲ ਗਰਮ ਕਰਿਆ ਕਰ ਉਹਨਾਂ ਸਮੇਂ ਵਿਚ ਸਾਧ ਸਿੰਘ ਅੱਜ ਕੱਲ੍ਹ ਵਾਂਗੂ ਬਿਜਲੀਆਂ ਛੀਲੀਆਂ ਹੀਟਰ ਸ਼ੀਟਰ ਕੋਈ ਨਹੀਂ ਸੀ ਪਰ ਉਸਨੇ ਗੋਏ ਸ਼ਾਹੇ ਇਕੱਠੇ ਕਰਨੇ ਲੱਕੜਾਂ ਲੁਕੜਾਂ ਇਕੱਠੀਆਂ ਕਰਨੀਆਂ ਜੰਗਲ ਗਈ ਅਭਾਨ ਵਿਚ ਤੇ ਉਦੋਂ ਤਾਂ ਇੱਥੇ ਤਕਸ਼ੀ ਦੀਆਂ ਸਲਾਈਆਂ ਵੀ ਨਹੀਂ ਸਨ ਅੱਗ ਮਚਾਉਣ ਵਾਸਤੇ ਉਹਨਾਂ ਨੂੰ ਪਾਥੀਆਂ ਵਗੈਰਾ ਦੱਬ ਕੇ ਧੋਇਆਂ ਵਿਚ ਰੱਖਦੇ ਹੁੰਦੇ ਇਹਨਾਂ ਦੀਆਂ ਯਤਨਾਂ ਦੇ ਨਾਲ ਅੱਗ ਮਚਾਉਣੀ ਫਿਰ ਜਲ ਗਰਮ ਕਰਨਾ ਕਿਤੇ ਇਹੋ ਜਿਹੇ ਸਾਧਨ ਹੁੰਦੇ ਸਨ ਅੱਜ ਕੱਲ੍ਹ ਤਾਂ ਬਹੁਤ ਆਸਾਨੀ ਹੋ ਗਈ ਸਵਈਆਂ ਧੂੰਆਂ ਦੱਬ ਕੇ ਰੱਖਦਾ ਇਹਨੇ ਉਹਦੇ ਵਿਚ ਅੱਗ ਰੱਖਦਾ ਹੁੰਦਾ ਸੀ ਫਰੀਦ ਸਵੇਰੇ ਉਸਦੇ ਨਾਲ ਜਿਹੜਾ ਰੱਖਿਆ ਹੁੰਦਾ ਸੀ ਬਾਲਣ ਸੁੱਕਾ ਅੱਗ ਵਗੈਰਾ ਮਚਾ ਕੇ ਜਲ ਗਰਮ ਕਰਨਾ ਕੁਛ ਸਮਾਂ ਲੱਗ ਜਾਂਦਾ ਫਿਰ ਇਸ਼ਨਾਨ ਕਰਾਇਆ ਕਰਦਾ ਸੀ ਅੱਜ ਜਦੋਂ ਕਈ ਸਾਲ ਗੁਜ਼ਰ ਗਏ ਰਾਤ ਦੇ ਵੇਲੇ ਪੈ ਜਾਂਦਾ ਹੈ ਤੇ ਇਸ ਵਕਤ ਇੱਕ ਉੱਠਦਾ ਹੁੰਦਾ ਸੀ ਪਰ ਹੋਰ ਹੀ ਖੇਲ ਵਰਤੀ ਹੋਈ ਹੈ ਮੌਸਮ ਸਰਦੀ ਦਾ ਹੈ ਮੀਂਹ ਬਹੁਤ ਪਿਆ ਮੀਂਹ ਪੈਣ ਦੇ ਕਾਰਨ ਗੋਡੇ ਗੋਡੇ ਪਾਣੀ ਫਿਰਦਾ ਅੱਗ ਵਗੈਰਾ ਜਿਹੜੀ ਰੱਖੀ ਸਭ ਬੁੱਝ ਜਾਂਦੀ ਹੈ ਬਾਲਣ ਸਾਰਾ ਭਿੱਜ ਜਾਂਦਾ ਹੈ ਹੁਣ ਦੇਖਦਾ ਹੈ ਕਿ ਬੜਾ ਮੁਸ਼ਕਿਲ ਪੇਸ਼ ਆਉਂਦੀ ਹੈ ਜਲ ਗਰਮ ਕਰਾਂ ਤਾਂ ਕਿਵੇਂ ਕਰਾਂ ਕੋਈ ਵੀ ਸਾਧਨ ਨਹੀਂ ਹੈ ਅੱਗ ਬੁੱਝ ਚੁੱਕੀ ਹੈ ਬਾਲਣ ਭਿੱਜ ਚੁੱਕਿਆ ਹੈ ਕੋਈ ਵੀ ਉਪਾਅ ਨਹੀਂ ਅਗਰ ਨਹੀਂ ਕਰਦਾ ਇਹ ਕਿਸਮਤੀ ਹੈ ਜਦੋਂ ਕਾਫ਼ੀ ਦੇਰ ਸੇਵਾ ਭਜਨ ਕਰਦਾ ਰਹੇ ਗੱਲਾਂ ਸਮਝ ਆਉਣ ਲੱਗ ਪੈਂਦੀਆਂ ਵੀ ਇਹ ਕਿਸਮਤੀ ਹੈ ਸੋਚਦਾ ਹੈ ਕਿਵੇਂ ਕੀਤਾ ਜਾਵੇ ਕੋਈ ਉਪਾਅ ਨਹੀਂ ਕੋਈ ਯਤਨ ਨਹੀਂ ਬਣਦਾ ਅਖੀਰ ਕਿਹਾ ਜਾ ਚਿੱਤ ਵਿੱਚ ਵਿਚਾਰਾਂ ਕਰਦਾ ਹੋਇਆ ਕੰਬਲ ਦਾ ਚੁੰਮ ਮਾਰ ਲੈਂਦਾ ਨਾਲ ਹੀ ਸ਼ਹਿਰ ਸੀ ਤੇ ਕੋਸ਼ਿਸ਼ ਕਰਦੇ ਹਾਂ ਕਿਤੋਂ ਅੱਗ ਲਿਆਉਣੀ ਉਪਾਅ ਕਰਦੇ ਹਾਂ ਆਪਣੇ ਵੱਲੋਂ ਸਾਰਾ ਤਾਣ ਲਗਾ ਦੇਣਾ ਚਾਹੀਦਾ ਅੱਗੇ ਰੱਬੀਆਂ ਰੱਬ ਜਾਣੇ ਇਉਂ ਕਰਦਾ ਹੋਇਆ ਤੇ ਇਹੋ ਜਿਹੇ ਸਲੋਕ ਪੜ੍ਹਦਾ ਜਾਂਦਾ ਹੈ ਦੀਦਾ ਗਲੀਆਂ ਚ ਦੂਰ ਘਰ ਨਾਲ ਪਿਆਰੇ ਨੇ
ਨਾਲ ਪਿਆਰੇ ਦਿਨੇ ਹੋੜਾ ਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਜੇਕਰ ਅੱਜ ਇਸੀ ਤਰੀਕੇ ਸੇ ਜਲ ਗਰਮ ਕਰਕੇ ਇਸ਼ਨਾਨ ਕਰਵਾਉਣਾ ਬਹੁਤ ਮੁਸ਼ਕਿਲ ਦੀਂਦਾ ਹੈ ਬਲਕਿ ਨਾਮੁਮਕਿਨ ਜਾ ਨਜ਼ਰ ਆਉਂਦਾ ਹੈ ਅਗਰ ਨਹੀਂ ਕਰਾਉਂਦੇ ਤਾਂ ਨਿਯਮ ਵਿੱਚ ਨਾਗਾ ਪੈਂਦਾ ਹੈ ਨਾਗਾ ਪੈਣ ਕਰਕੇ ਇੰਨਾ ਚਿਰ ਦੀ ਕੀਤੀ ਘਾਲਣਾ ਵਿਅਰਥ ਜਾਂਦੀ ਇਉਂ ਕਹਿੰਦੇ ਜਿਵੇਂ ਚੱਲਦਾ ਤਥਜਦੀ ਹੈ ਕੰਬਲੀ, ਜਿਵੇਂ ਚੱਲਦਾ ਚੱਲਦਾ ਤਥਜਦੀ ਹੈ ਕੰਬਲੀ, ਰਹਿੰਦਾ ਨਿਉਂ ਮੇਰਾ ਮੇਰਾ ਰਹਿੰਦਾ ਨਿਉਂ ਸਦਾ, ਜਿਵੇਂ ਚੱਲਦਾ
ਬਾਅਦ ਸਰਦੀ ਦਾ ਮੌਸਮ, ਥੱਕਾ ਵਗਦਾ, ਗੋਡੇ ਗੋਡੇ ਪਾਣੀ, ਜਲ ਲੈਣ ਵਾਸਤੇ ਰੋਜ਼ਾਨਾ ਦਰਿਆ ਬਿਆਸ ਤੇ ਜਾਂਦੇ ਚਾਰ ਗੋਡੇ ਖਾਸ ਲੈ ਕੇ, ਇਸੀ ਤਰ੍ਹਾਂ ਅੱਜ ਵੀ ਉਹਨਾਂ ਨੇ ਜਲ ਲਿਆਂਦਾ ਬੜੇ ਮੁਸ਼ਕਲਾਂ ਨਾਲ। ਲੋਕੀ ਇਹੋ ਜਿਹੇ ਸਮੇਂ ਬਾਹਰ ਕੱਢਣਾ ਨਹੀਂ ਚਾਹੁੰਦੇ, ਲੇਕਿਨ ਪ੍ਰੇਮੀਆਂ ਵਾਸਤੇ ਇਹ ਮਾਮੂਲੀ ਬਾਤ ਹੁੰਦੀ, ਜਿਨ੍ਹਾਂ ਨੇ ਤਨ ਮਨ ਗੁਰੂ ਜੀ ਭੇਟ ਚਾੜਿਆ ਹੁੰਦਾ ਹੈ, ਜਿਹੜੇ ਮੁਰੀਦ ਫਿਦਾਈ ਹਨ, ਜਿਨ੍ਹਾਂ ਨੇ ਸਭ ਕੁਛ ਕੁਰਬਾਨ ਕਰ ਦਿੱਤਾ ਹੁੰਦਾ, ਉਹਨਾਂ ਵਾਸਤੇ ਗੱਲਾਂ ਮਾਮੂਲੀ ਹੁੰਦੀਆਂ ਹਨ। ਹਾਂਜੀ, ਕਈ ਇਹ ਦੇਖ ਕੇ ਬਾਬਾ ਜੀ ਸਾਹਿਬ ਦਸਮ ਪਾਤਸ਼ਾਹ ਨੇ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਗੁਰੂ ਦਾ ਕੰਮ ਤਾਂ ਹੁੰਦਾ ਹੈ ਉਪਦੇਸ਼ ਕਰਨਾ, ਕਰਮ ਉਪਾਸ਼ਨਾ ਗਿਆਨ ਦਾ, ਸਿਰ ਮੰਗਣੇ ਇਹ ਕੋਈ ਗੁਰੂ ਦਾ ਫਰਜ਼ ਤਾਂ ਨਹੀਂ। ਕਈ ਕਿਉਂ ਖਿਆਲ ਕਰਦੇ ਨੇ, ਪਰ ਜਿਨ੍ਹਾਂ ਨੇ ਚਾਹ ਦੇ ਨਾਲ ਖੁਸ਼ੀ ਨਾਲ ਰੰਚਕ ਮਾਤਰ ਚਿੱਤ ਵਿਚ ਦੁੱਖ ਮਹਿਸੂਸ ਨਹੀਂ ਕੀਤਾ ਸਿਰ ਦੇ ਦਿੱਤੇ, ਉਹ ਜਾਣਦੇ ਨੇ ਇਸ ਦੀ ਕਦਰ ਨੂੰ, ਉਹ ਜਾਣਦੇ ਨੇ ਸਿਰ ਦੇਣ ਦਾ ਫਲ ਕੀ ਹੋਇਆ। ਉਸੀ ਵਕਤ ਪ੍ਰਭੂ ਦੀ ਪ੍ਰਾਪਤੀਆਂ ਨੇ ਅੰਤਰਾਤਮੇ ਸਾਖਿਆਤ, ਜਿਹਦੇ ਵਾਸਤੇ ਬੜੇ ਬੜੇ ਤਪੱਸਿਆਵਾਂ ਕਰਦੇ ਸੀ, ਉਸੀ ਵਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਯਾਨੀ ਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਆਪਣਾ ਰੂਪ ਬਣਾਇਆ, ਆਪਣੇ ਵਿੱਚ ਭੇਦ ਮੰਨਿਆ। ਵਾਹਿਗੁਰੂ ਗੋਬਿੰਦ ਸਿੰਘ ਆਪਦੇ ਇਹ ਅਵਸਥਾ ਪ੍ਰਾਪਤ ਹੋ ਜਾਣਦੇ ਸਨ। ਗੁਰੂ ਬੇਅਨੁਸਾਫ ਨਹੀਂ, ਗੁਰੂ ਬਿਲਾ ਵਜੇ ਕਿਸੇ ਦਾ ਸਿਰ ਨਹੀਂ ਮੰਗਦਾ, ਉਹਨੂੰ ਸਿਰ ਦੀ ਲੋੜ ਕੋਈ ਨਹੀਂ। ਲੇਕਿਨ ਇਹ ਕੋਈ ਇਸ ਗੱਲ ਵਿੱਚ ਰਾਜ ਹੈ, ਭੇਦ ਹੈ, ਇਸ ਰਾਜ ਨੂੰ ਹਰੇਕ ਸਮਝ ਨਹੀਂ ਸਕਦਾ। ਆਹ ਇਸੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਉਸ ਦਿਨ ਨਿਯਮ ਸੇਵਾ ਕਰਕੇ ਅਖੀਰ ਉਸ ਦਿਨ ਵਰ ਪ੍ਰਾਪਤ ਕੀਤੇ। ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ, ਸਾਰੀਆਂ ਬਰਕਤਾਂ, ਗੁਰੂ ਨਾਨਕ ਦੀ ਗੱਦੀ ਦੀਆਂ ਸਾਰੀਆਂ ਸ਼ਕਤੀਆਂ ਆਪ ਜੀ ਨੇ ਇਹਨਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਨੂੰ ਬਖਸ਼ ਦਿੱਤੀਆਂ। ਤੀਸਰਾ ਗੁਰੂ ਅਮਰਦਾਸ ਇਸੇ ਤਰ੍ਹਾਂ ਫਰੀਦ ਦੇ ਨਾਲ ਅੱਜ ਹੋਈ। ਅਮੇ ਸਾਸਿੰਘ ਦੇਖਣ ਤਾਂ ਮਾਮੂਲੀ ਜੀ ਗੱਲ ਲੱਗਦੀ ਹੈ, ਵੀ ਇਸ਼ਨਾਨਿਕ ਦੇ ਨਾ ਕਰਾਇਆ ਤਾਂ ਕੀ ਗੱਲ ਹੈ। ਦੇਖਣ ਨੂੰ ਬਹੁਤ ਮਾਮੂਲੀ ਗੱਲ ਹੁੰਦੀ ਹੈ, ਲੇਕਿਨ ਜਿਹੜੇ ਨਿਯਮੀ ਹੁੰਦੇ ਨੇ ਉਹ ਇਹਨਾਂ ਗੱਲਾਂ ਦੇ ਰਾਜ਼ ਨੂੰ ਜਾਣਦੇ। ਇਸੀ ਤਰ੍ਹਾਂ ਫਰੀਦ ਹੁਣ ਇਹ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰਦਾ, ਫਰੀਦ ਦਾ ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ, ਚੱਲਾਂ ਤਾਂ ਬੀਜੇ ਕੰਬਲ, ਰਾਹਾਂ ਤੱਕ ਪ੍ਰੇਮ ਕੀਤਾ ਕੀ ਜਾਵੇ। ਅਖੀਰ ਸੋਚਿਆ ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ, ਦੋ ਤਾਂ ਪ੍ਰੇਮ ਖੇਲਣ ਕਰ ਸਿਰ ਥਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਆਣ ਲੱਗੀ। ਸਿਰ ਦੇਣ ਦੇਣਾ ਪ੍ਰੇਮੀਆਂ ਵਾਸਤੇ ਮਾਮੂਲੀ ਗੱਲ ਹੁੰਦੀ ਹੈ, ਕਿਉਂ ਸਮਝਦੇ ਹਨ ਸਿਰ ਦੇ ਬਦਲੇ ਸਤ ਵਸਤੂ ਮਿਲ ਜਾਏ। ਸਰੀਰ ਕਿਆ ਹੈ? ਸਰੀਰ ਨਾਸ਼ਵੰਤ ਵਸਤੂ ਹੈ, ਅਸ਼ੁੱਧ ਅਸਤ ਜੜ ਵਸਤੂ ਹੈ, ਪਰ ਵਾਹਿਗੁਰੂ ਸਤ ਵਸਤੂ ਹੈ। ਇਹਦੇ ਬਦਲੇ ਅਗਰ ਸਤ ਵਸਤੂ ਮਿਲ ਜਾਏ ਕਿਤਨਾ ਸਸਤਾ ਸੌਦਾ ਹੈ, ਬਹੁਤ ਮਾਮੂਲੀ ਯਾਨੀ ਇਸ ਦੀ ਕੀਮਤ ਅਦਾ ਕੀਤੀ ਗਈ ਹੈ। ਹਾਂ, ਇਉਂ ਫਰੀਦ ਜੀ ਸੋਚ ਕੇ ਆਪਣੇ ਮਨ ਦੇ ਨਾਲ ਫੈਸਲਾ ਕਰਕੇ ਹੁਣ ਕੰਬਲ ਦਾ ਚੁੰਮ ਮਾਰ ਕੇ ਸ਼ਹਿਰ ਵੱਲ ਨੂੰ ਤੁਰ ਪੈਂਦੇ ਵੀ ਕੋਸ਼ਿਸ਼ ਕਰਦੇ ਹਾਂ, ਸ਼ਹਿਰ ਤੋਂ ਜੇ ਕਿਤੇ ਥੋੜੀ ਬਹੁਤੀ ਕਿਤਨ ਅੱਗ ਮਿਲ ਜਾਵੇ ਲਿਆ ਕੇ ਕਿਸੇ ਨਾ ਕਿਸੇ ਤਰੀਕੇ ਸਿਰ ਜਲ ਗਰਮ ਕਰਕੇ ਇਸ਼ਨਾਨ ਕਰਵਾਈਏ, ਤਦ ਨਤ ਨਿਯਮ ਦੇ ਉੱਪਰ ਪੱਕੇ ਹੋਈਦਾ, ਵਰਨਾ ਨਿਯਮ ਵਿਚ ਭੰਗ ਪੈਂਦਾ ਹੈ। ਕੰਬਲ ਦਾ ਚੁੰਮ ਆ ਰਿਹਾ, ਮੀਂਹ ਪੈ ਰਿਹਾ, ਧੱਕਾ ਵਗਦਾ, ਇਹਨੂੰ ਠੰਡੀ ਹਵਾ ਵਗਦੀ ਹੈ ਬੜੀ ਤੇਜ਼, ਗੋਡੇ ਗੋਡੇ ਪਾਣੀ ਵਿਚ, ਸ਼ਹਿਰ ਨਾਲ ਹੀ ਹੈ, ਤੁਰੇ ਜਾਂਦੇ ਹਨ, ਸ਼ਹਿਰ ਵਿਚ ਫਿਰਦੇ ਹਨ। ਅੰਮ੍ਰਿਤ ਵੇਲਾ ਹੋਵੇ, ਜਿਸ ਵੇਲੇ ਕਲਯੁਗ ਦਾ ਜਰੁੜ ਸਭ ਦੁਨੀਆਂ ਤੇ ਸਿੱਟਿਆ ਹੁੰਦਾ, ਔਰ ਕਿਤਨਾ ਮੀਂਹ ਪੈਂਦਾ ਹੋਵੇ, ਸਰਦੀ ਦਾ ਹੋਵੇ ਮੌਸਮ, ਹੁਣ ਜਾਗੇ ਕੋਈ ਰੱਬ ਦਾ ਪਿਆਰਾ ਜਾਂ ਦੁਖੀਆ, ਹੋਰ ਕੌਣ ਜਾਗੇ? ਉਸ ਮੌਕੇ ਸਾਰੇ ਸ਼ਹਿਰ ਵਿਚ ਫਿਰਿਆ, ਸੁੰਨ ਸਾਂ ਪਈ ਹੋਈ। ਸੋ ਅਖੀਰ ਇੱਕ ਚੁਬਾਰੇ ਵਿਚ ਥੋੜੀ ਜਿਹੀ ਰੋਸ਼ਨੀ ਨਜ਼ਰ ਆਈ, ਉਹ ਮਕਾਨ ਸੀ ਕਿਸੇ ਵੇਸ਼ਾ ਹੇਠੋਂ ਦੇਖ ਕੇ ਆਵਾਜ਼ ਦਿੱਤੀ ਉਹਦੀ ਆਵਾਜ਼ ਉੱਪਰ ਪਹੁੰਚੀ ਉੱਪਰੋਂ ਆਵਾਜ਼ ਆਈ ਕੌਣ ਹੈ ਇੱਥੋਂ ਕਿਹਾ ਮੈਂ ਫਰੀਦ ਉੱਪਰ ਬੁਲਾ ਲਿਆ ਗਿਆ ਪੌੜੀਆਂ ਤੇ ਉੱਪਰ ਚੜ ਗਿਆ ਤੂੰ ਕੌਣ ਹੈ ਵੇਸ਼ਾ ਨੇ ਪੁੱਛਿਆ ਕਹਿਣਗੇ ਮਾਤਾ ਮੇਰਾ ਨਾਂ ਫਰੀਦ ਕਿਉਂ ਫਿਰਦਾ ਇਹ ਵੇਲੇ ਇਹ ਜੇ ਸਮੇਂ ਮੀਂਹ ਪੈਂਦਾ ਥੱਕਾ ਵੱਗਦਾ ਸਰਦੀ ਪੈਂਦੀ ਹੈ ਕੀ ਦਿੱਤਾ ਪੈ ਗਈ ਤੈਨੂੰ ਦਿੱਤਾ ਜੇ ਅਸੀਂ ਦਿੱਤਾ ਫੇਲ ਹੁੰਦਾ ਜੇ ਅਗਰ ਮੈਂ ਸਵਾਲ ਨਹੀਂ ਹੱਲ ਕਰਦਾ ਗੱਲ ਕੀ ਕਹਿਣੇ ਕੁਛ ਅੱਗ ਚਾਹੁੰਦਾ ਜੇ ਅੱਗ ਦਾ ਚਿੰਗਾੜਾ ਮਿਲ ਜਾ ਉਹਦੇ ਚਿੱਤ ਨੂੰ ਪ੍ਰੇਰਿਆ ਗਿਆ ਮਹਾਂਪੁਰਖਾਂ ਦਾ ਸੋ ਕਹਿਣ ਲੱਗੀ ਅੱਗ ਤਾਂ ਮਿਲ ਜਾਏਗੀ ਬਹੁਤ ਮਹਿੰਗੀ ਮਿਲਦੀ ਕਿੰਨੀ ਕੁ ਮਹਿੰਗੀ ਜੇ ਅੱਗ ਦਾ ਚਿੰਗੜਾ ਚਾਹੁੰਦਾ ਅੱਖ ਦੀ ਡੇਲੀ ਕੱਢ ਕੇ ਦੇ ਉਤਨੀ ਅੱਗ ਲੈ ਜਾ ਇਹ ਗੱਲ ਸੁਣ ਕੇ ਬਹੁਤ ਹੀ ਪ੍ਰਸੰਨ ਹੋਇਆ ਅੱਖ ਦੀ ਡੇਲੀ ਕੀ ਚੀਜ਼ ਹੈ ਜੇ ਸਿਰ ਮੰਗ ਲਿਆ ਜਾਂਦਾ ਇਹ ਵੀ ਸਸਤਾ ਹੀ ਸੀ ਸੱਤ ਦੇ ਬਦਲੇ ਅਸਤ ਵਸਤੂ ਦਾ ਪਰਿਤਿਆਗ ਕਰ ਦੇਣਾ ਮਾਮੂਲੀ ਪਾ ਕਹਿਣ ਲੈ ਕੱਢ ਲੈ ਨਹੀਂ ਆਪਣੇ ਆਪ ਕੱਢ ਸਾਸਨ ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਅੱਗੇ ਰੱਖ ਦਿੱਤੀ ਅੱਖ ਦੇ ਬਣ ਲਈ ਪੱਟੀ ਅੱਗ ਦਾ ਚਿੰਗੜਾ ਲੈ ਕੇ ਆਇਆ ਬੜੇ ਯਤਨਾਂ ਦੇ ਨਾਲ ਕਿਵੇਂ ਨੇ ਕਿਵੇਂ ਜਲ ਗਰਮ ਕੀਤਾ ਭਾਵੇਂ ਦਿਨ ਚੜ ਗਿਆ ਪਰ ਇਸ਼ਨਾਨ ਕਰਵਾ ਦਿੱਤਾ ਆਪਣੇ ਮੱਛਰ ਇਸ਼ਨਾਨ ਕਰਵਾ ਕੇ ਉਹ ਤਾਂ ਆਨੰਦ ਦੇ ਸਾਗਰ ਸਰੂਪ ਦੇ ਵਿੱਚ ਧਿਆਨ ਜੋੜ ਕੇ ਬੈਠ ਗਈ ਆਪ ਵੀ ਕਿਤੇ ਬੈਠ ਕੇ ਅੱਖ ਤੇ ਪੱਟੀ ਬੰਨੀ ਹੋਈ ਹੈ ਦਿਨ ਚੜਿਆ ਪੈਰ ਕੁ ਦਿਨ ਚੜਿਆ ਉਹਨਾਂ ਆਵਾਜ਼ ਦਿੱਤੀ ਫਰੀਦਾ ਉਰਿਆ ਚਲਾ ਗਿਆ ਅੱਗੇ ਫਿਰ ਚੁਕਾਇਆ ਕਹਿਣਗਾ ਅੱਖ ਤੇ ਪੱਟੀ ਬਣੀ ਹੈ ਕਹਿਣਗੇ ਮਹਾਰਾਜ ਆਈ ਹੈ ਇਹਨੇ ਦੁਖਣੀ ਆਈ ਹੈ ਕਹਿਣਗੇ ਅੱਛਾ ਖੋਲ ਦੇ ਜੇ ਆਈ ਪੱਟੀ ਖੋਲੀ ਅੱਖ ਸਾਬਤ ਹੈ ਪਰ ਕਹਿਣ ਲੱਗੇ ਛੋਟੀ ਹੈ ਅੱਖ ਦੂਸਰੀ ਅੱਖ ਨਾਲ ਛੋਟੀ ਹੈ ਫਿਰ ਉਹ ਉਸੀ ਵਕਤ ਕਿਰਪਾ ਦ੍ਰਿਸ਼ਟੀ ਕੀਤੀ ਅੰਦਰ ਪ੍ਰਕਾਸ਼ ਕਰਿਆ ਹਾਂ ਫਰੀਦ ਨਿਹਾਲ ਹੋ ਗਿਆ ਹਾਂ ਕਿਰਤਾਰਥ ਹੋ ਗਿਆ ਜਿਸ ਦੇ ਵਾਸਤੇ 88 ਹਜ਼ਾਰ ਬਸ ਕਾਲਣਾ ਕਰ ਲੀਵੀਆਂ ਸੀਆਂ ਕਿਸੇ ਵੇਲੇ ਲਕ ਲਕੜੇ ਦੀ ਉਮਰਾਂ ਹੁੰਦੀਆਂ ਜਦ ਸੋ ਉਹ ਅਵਸਥਾ ਅੰਦਰ ਯਾਨੀ ਅੰਤਰਾਤਮੇ ਪ੍ਰਭੂ ਦਾ ਸਾਖਿਆਤ ਹੋ ਗਿਆ ਪਰਮੇਸ਼ੁਰ ਦਾ ਮਿਲਾਪ ਹੋ ਗਿਆ ਜਿਸ ਤੋਂ ਪਰੇ ਕੁਛ ਵੀ ਨਹੀਂ ਉਹ ਅਵਸਥਾ ਪ੍ਰਾਪਤ ਹੋ ਗਈ ਹੈ ਸੋ ਇਸ ਨੂੰ ਪਾ ਕੇ ਫਰੀਦ ਕਿਰਤਾਰਥ ਸਾਧਨ ਕਿਉਂ ਨਿਯਮ ਦੇ ਵਿੱਚ ਇਹੋ ਜਿਹੇ ਦਿਨਾਂ ਵਿੱਚ ਜਦੋਂ ਕੋਈ ਨਾ ਕੋਈ ਇਹੋ ਜਿਹਾ ਸਮਾਂ ਹੁੰਦਾ ਹੈ ਨਿਯਮ ਦਾ ਬਹੁਤਾ ਫਲ ਹੋਇਆ ਕਰਦਾ ਹੈ ਨਾ ਦਾਨ ਨਾਮ ਸਤਸੰਗ ਦਾ ਇਹ ਜਿਸ ਮੈਂ ਬਹੁਤਾ ਫਲ ਕੀ ਹੈ ਮਾਮੂਲੀ ਗੱਲ ਹੈ ਗਿੱਲੇ ਥਾਂ ਬੈਠ ਕੇ ਕਿਆ ਹੋਇਆ ਉਹਨਾਂ ਨੇ ਕਿਤਨੀਆਂ ਕਿਤਨੀਆਂ ਕਾਲਣਾ ਕਰ ਲਈ ਇੱਕ ਨਿਯਮ ਹੀ ਸੀ ਆਪਣੇ ਨਿਯਮ ਨੂੰ ਹੀ ਪੱਕਾ ਕਰਨਾ ਸੀ ਨਹੀਂ ਕਹਿੰਦੇ ਚਲੋ ਇੱਕ ਦਿਨ ਦਾ ਕੀ ਹੁੰਦਾ ਐਸਾ ਨਹੀਂ ਸਾਸਨ ਨਿਯਮ ਦੇ ਵਿੱਚ ਬੜੀਆਂ ਬਰਕਤਾਂ ਹਨ ਅਤੇ ਜਿਹੜੇ ਇਹਨਾਂ ਨਿਯਮਾਂ ਨੂੰ ਹੁੰਦੇ ਹਨ ਉਹਨਾਂ ਵਿੱਚ ਹੀ ਪ੍ਰੇਮ ਪਾਇਆ ਜਾਂਦਾ ਹੈ ਅਗਰ ਥੋੜੀ ਜਿਹੀ ਗੱਲ ਤੋਂ ਇਨਸਾਨ ਡਰ ਗਿਆ ਚਾਰ ਸੀਟਾਂ ਤੋਂ ਡਰ ਗਿਆ ਗਿੱਲੀ ਧਰਤੀ ਤੋਂ ਡਰ ਗਿਆ ਪ੍ਰੇਮ ਹੀ ਕਿਹਾ ਸੋ ਪ੍ਰੇਮ ਦੀ ਪਰਖ ਹੀ ਇਹੋ ਜਿਹੇ ਮੌਕੇ ਹੁੰਦੀ ਹੈ ਜਦੋਂ ਕੋਈ ਨਾ ਕੋਈ ਕਸੂਤੀ ਲੱਗਦੀ ਹੈ ਅਤੇ ਆਹ ਅੱਜ ਇਹੋ ਜਿਹਾ ਦਿਨ ਹੈ ਬਾਰਿਸ਼ ਮੌਕੇ ਤੇ ਪੈ ਗਈ ਹੈ ਕੋਈ ਨੀ ਪਰ ਜਿਹਨਾਂ ਪ੍ਰੇਮੀਆਂ ਨੇ ਇਹਦੀ ਪਰਵਾਹ ਨਾ ਕੀਤੀ ਉਹਨਾਂ ਨੂੰ ਹੋਰ ਦਿਨਾਂ ਨਾਲ ਬਹੁਤ ਵਿਸ਼ੇਸ਼ ਹੈ ਆਓ ਅੱਜ ਤੁਹਾਡਾ ਇਹ ਸਮਾਂ ਵੀ ਸਫਲਾ ਹੋ ਗਿਆ ਸੋ ਕੱਲ ਨੂੰ ਚੁੰਕੇ ਸਾਧਸੰਗ ਅੰਮ੍ਰਿਤ ਪ੍ਰਚਾਰ ਹੋਣਾ ਅਗਰ ਨਾ ਪਹੁੰਚਦੇ ਇਹਦਾ ਵੀ ਪਤਾ ਨਹੀਂ ਸੀ ਲੱਗਣਾ ਇਹਦੀ ਗੱਲ ਰਹਿ ਜਾਣੀ ਸੀ ਸੋ ਉਹ ਵੀ ਪਤਾ ਲੱਗ ਜਾਏਗਾ ਸਵੇਰੇ ਕਿਸ ਥਾਂ ਇਹ ਸਮਾਗਮ ਰੱਖਿਆ ਜਾਏਗਾ ਕਿਹੜਾ ਵਕਤ ਹੋਏਗਾ ਤੁਹਾਨੂੰ ਸਾਰੀ ਇਤਲਾਹ ਦਿੱਤੀ ਜਾਏਗੀ ਤਾਂ ਕਿ ਗੁਰੂ ਦੇ ਜਹਾਜ਼ ਚੜ੍ਹਦੇ ਹੋ ਜਿਹੜੀ ਲਾਜ਼ਮੀ ਗੱਲ ਹੈ ਮਨ ਤਨ ਹਾਰ ਕੇ ਗੁਰੂ ਸ਼ਰਨ ਵਿੱਚ ਪਹਿਲੇ ਆਉਣਾ ਲਾਜ਼ਮੀ ਹੈ ਉਸ ਤੋਂ ਬਾਅਦ ਇਹ ਰਸਮ ਅਦਾ ਕਰਕੇ ਫਿਰ ਇਸ ਮਾਰਗ ਤੇ ਚੱਲਿਆ ਜਾਂਦਾ ਹੈ ਤਾਂ ਜਨਮ ਸਫਲਾ ਹੁੰਦਾ ਹੁੰਦਾ ਹੈ ਅਤੇ ਆਹ ਸਾਹਸ ਸਰੀਰ ਦਾ ਜੋ ਪ੍ਰਸੰਗ ਸੁਣਾਇਆ ਹੈ ਉਸ ਸਮੇਂ ਦੇ ਮੁਤਾਬਕ ਅਰਜ ਕੀਤੀ ਗਈ ਹੈ ਭਾਵੇਂ ਕੱਲ ਵਾਲ ਜਿਹੜਾ ਪ੍ਰਸੰਗ ਇਹਨੇ ਕੁਸੰਗ ਦੁਆਰਾ ਪ੍ਰੇਮੀ ਨੂੰ ਕਹੇ ਜੇ ਕੌੜੇ ਫਲ ਖਾਣੇ ਪੈ ਗਏ ਕੁਸ਼ਤਾਦ ਹੋ ਗਿਆ ਕੱਲ ਸੀ, ਅੱਜ ਸ਼ੁਰੂ ਕਰਨਾ ਸੀ ਇੱਥੋਂ, ਲੇਕਿਨ ਇਸ ਨੂੰ ਕੱਲ ਸ਼ੁਰੂ ਕੀਤਾ ਜਾਏਗਾ। ਅੱਜ ਇਹੀ ਪ੍ਰਸੰਗ ਹੈ, ਸਮਾਂ ਇਹਦੇ ਵਿੱਚ ਹੀ ਆਪਣਾ। ਗੁੜਤਾ ਮਿਠਾਈ ਕਿਸੇ ਪਾਸੋਂ ਖਾਓ, ਮਿਠਾਈ ਹਰ ਪਾਸਿਓਂ ਵਿਚਾਰਾਂ ਹੀ ਲੱਭਦੀਆਂ ਹਨ। ਹਰ ਪਾਸੇ ਸਫਲਤਾ ਹੀ ਹੈ, ਸਮਾਂ ਲਿਖੇ ਹੀ ਹੈ। ਅਤੇ ਆਹ ਹੁਣ ਗੁਰੂ ਸੋਤਰ ਵਿੱਚ ਗੱਜ ਵੱਜੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਆਹ।
ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। आई संगती हाजरी आप जी दे दर ते परवान करो नाम दान सिक्की दान भरोसा बख्शो काम क्रोध लोभ मोह अहंकार आदत तो बचा के आप जी दे पवित्र चरण कमलां दी प्रीत बख्शो सेई प्यारे मेलो जिन्ना मिलिया आप जी दा नाम अठे पहर चित आवे कला वाहिगुरु जी की बरते गुरु नानक नाम चढ़दी कला तेरे बाणे सर्वस्त वाहिगुरु जी का खालसा वाहिगुरु जी की मोले
श्री वाहिगुरु सोरठ महला पंजवां परमेश्वर दत्ता बना दुखरो का डेरा पन्ना परमेश्वर दत्ता बना दुखरो का डेरा पना अंध कर है नर नारी हर हर प्रभु कृपा तारी संत हो सुख हो सब थाई पार ब्रह्म पूर्ण परमेश्वर रव रहया सबनी जाई रहा तुर की बाणी आई तिन सगली चिंत मटाई दयाल पुरख मेहरबाना हर नानक साच वखाना तुर की बाणी आई तिन सगली चिंत मटाई